दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरेंद्र कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरि कृष्ण सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे जय सिंह का दूत सतगुरु हरि कृष्ण सच्चे पातशाह जी नूं कहिंदा है कि जेकर तुसीं बादशाह नूं नहीं मिलना चाहुंदे ते ना मिलियो। राजा जय सिंह कहिंदा सी कि मेरे घर दे विच ही तुसीं ठहरियो। कल इत्थों तक कथा पहुंची सी, अज इत्थों अगे मैं प्रारंभ करदा। मिल बेकार शाह महान हठ नहीं करे शाह लिया जान। कहिंदा कि जे बादशाह ने आप दी प्रतिज्ञा जान ली तो हठ नहीं करेगा तुहानू मिलन दा। करत बार तालाप कनेरे कह श्री राम राय जिस बेरे। कहिंदा कि वार्तालाप बहुत ज़्यादा बादशाह दी सभा दे विच होया सी पर उस वेले राम राय ने बहुती ही वार तुहानू सद्दन दे वास्ते आखे। तब शाह बोलत मैं लहियो कोमल हट बहीन ही रहियो। राजे दा दूत कहिंदा है, राजा जय सिंह कहिंदा सी कि जदों बादशाह सभा दे विच बोलिया सी मैं चंगे तरीके दे नाल उस दी बोल बाणी दी परख कीती सी भाव के हट तों बिना वह कोमल ही रहा सी कोई भी उसने ऐसी गल नहीं सी कीती। तौ प्रात तुम्हारे बौ कहियो तब हकारन को चित चाहियो। पर तामी तुहाडे वड्डे भराता ने भाव के राम राय ने बहुता ही ज़्यादा बादशाह नूं आख्या इसे करके बादशाह तुहानू सद्दन दे वास्ते तैयार होया। हम निज जात शाह के पास करें आपकी महिमा रास। राजे जय सिंह दा दूत कहिंदा है कि असीं सारे दे सारे हमेशा ही बादशाह दे कोल जांदे हां और तुहाडी वड्डी ही महिमा दा असीं गान करदे। अल्पयार बल बिखै शरीर गुण में महद याद जे तीर। ओ राजे दा आदमी कहिंदा है कि हे सतगुरु हरि कृष्ण सच्चे पातशाह जी असीं बादशाह नूं कहने हाँ कि छोटी उन्हां दी उमरा है और गुणा दे विच सारियां तों वड्डे ने और धीरज वाले ने। जे हठ हेरै नौ रंग केरा निकट मिलियो चह फेर सुफेरा। कहिंदा है कि जेकर बादशाह ने फिर भी तुहानू मिलन दा हठ धारण किया, यद नू धारण किया कि मैं जरूर मिलना है, कहिंदे ने फेर सुफेरा, भाव के बादशाह नू फिर असीं कह कहा के हटा देंगे। तुहाडी इको प्रतिज्ञा है कि तुसीं उहदे सामने नहीं जाना, उहदे मत्थे नहीं लगना, असीं ऐसा कदे भी होण नहीं देंगे। मैं हूँ बीच निवारण करो तुमरे हित में नित अनुसरों। कहिंदा कि राजे ने आख्या सी कि मैं तुहाडे विच हाँ, जेकर कोई ऐसी गल होई ते मैं उसनू बदल देंगा, भाव के बादशाह नू विच पै के मैं टाल देंगा। तुमरे हित में नित अनुसरों, राजे ने तुहाडे चरणा दे विच ये बेनती की है कि मैं ते सतगुरां दे हमेशा ही अनुसारी होके चलांगा, जो सतगुरु जी कहणगे उही करांगा। हिंद जन्म तर मग सदा हो, विपरै करो न आप कदा हो। कहिंदा कि राजे ने भी गल आखी सी, मैं हिंदू जन्म नूं धारण कीता होया, इस करके कदे भी ऐसी कोई विपरीत गल नहीं करांगा जो कि सतगुरां नूं चंगी ना लगे। जे कर पिखत शाह हठ करता, रहत निरालो बीच ना परता। राजे जय सिंह दा दूत ये भी सतगुरु हरि कृष्ण जी नूं कहिंदा है कि राजे ने आख्या सी कि जे मैं इस गल नूं पड़ताल दा कि बादशाह हट करेगा, जिद करेगा, ते कदे ही मैं इस झगड़े दे विच झमेले दे विच पैंदा ही ना, पाव के मैं वक्खरा ही रहिंदा जे मैनूं इस तरह दा कोई अंदाजा हुंदा। हृदा शुद्ध मैं जान्यो जबै, दूत पठ्यो तुमरी दिश तबै। जदों मैं बादशाह दे हिरदे नूं शुद्ध जाणिया तां ही मैं अपना दूत तुहाडे तक ए भेजिया। रावर के प्राता बहु कहियो, या तै तुमैं अनावन चहियो। तुहाडे वड्डे प्राता ने भाव के राम राय ने बादशाह नूं बहुत ज्यादा आख्या, इसे करके उन्हें तुहानूं बुलाउणा चाहिया। दिल्ली में पर विशो एक बारी, होए हैं सब तुमरे अनुसारी। राजे दा दूत कहिंदा कि राजा इस तरह कहिंदा सी कि बस सतगुरु जी एक बारी दिल्ली दे विच पहुंच जान, उन्हां दे आउण तों बाद सारे दे सारे सतगुरां दे अनुसारी ही होके चलणगे। मिलन शाह को जे नहीं चाहो, रहो सदन मम जाओ ना पाहो। कहिंदा है कि जेकर तुसीं बादशाह नूं नहीं मिलना चाहोगे ते फिर राजे दे घर दे विच ही टिकियो, किते होर ना जायो। मिलन या मिलन जथा तुम और मैं, करें तथा आवो इस पुर में। ਭਾਵ ਕੇ ਸ਼ਾਹ ਦੇ ਨਾਲ ਮਿਲਣਾ ਜਾਂ ਨਾ ਮਿਲਣਾ ਜਿਵੇਂ ਤੁਹਾਡੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਕਰਿਓ, ਪਰ ਇੱਕ ਵਾਰੀ ਰਾਜੇ ਦੀ ਬੇਨਤੀ ਨੂੰ ਸੁਣ ਕੇ ਉੱਥੇ ਜ਼ਰੂਰ ਚੱਲੋ। ਇਸ ਪ੍ਰਕਾਰ ਰਹਿ ਹੈ ਪਤ ਮੇਰੀ, ਦਰਸ ਕਾਮਨਾ ਪੁਰੋ ਬਡੇਰੀ। ਰਾਜੇ ਦਾ ਦੂਤ ਕਹਿੰਦਾ ਹੈ ਕਿ ਜੈ ਸਿੰਘ ਰਾਜੇ ਨੇ ਆਖਿਆ ਸੀ ਕਿ ਜੇਕਰ ਇਸੇ ਤਰੀਕੇ ਦੀ ਮੇਰੀ ਤੁਸੀਂ ਬੇਨਤੀ ਪੂਰਨ ਕਰੋਗੇ, ਦਿੱਲੀ ਆਓਗੇ, ਤਾਂ ਮੇਰੀ ਇੱਜ਼ਤ ਪੱਤ ਰਹੇਗੀ, ਇਸ ਤੋਂ ਇਲਾਵਾ ਤੁਹਾਡੇ ਦਰਸ਼ਨਾਂ ਦੀ ਜਿਹੜੀ ਕਾਮਨਾ ਹੈ ਉਹ ਵੀ ਮੇਰੀ ਪੂਰੀ ਹੋਏਗੀ। ਇਮ ਜੈ ਸਿੰਘ ਮਹੀਸ਼ ਮਹਾਨਾ, ਬਿਨੈ ਕੀਨ ਮਨ ਪ੍ਰੇਮ ਬੰਧਾਨਾ। ਰਾਜੇ ਦਾ ਦੂਤ ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਰਾਜੇ ਜੈ ਸਿੰਘ ਨੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਔਰ ਉਹਦਾ ਜਿਹੜਾ ਮਨ ਹੈ ਨਾ ਉਹ ਤੁਹਾਡੇ ਪ੍ਰੇਮ ਦੇ ਵਿੱਚ ਬੱਝਾ ਹੋਇਆ। ਅਬ ਰਾਵਰ ਕੇ ਜਿਮ ਚਿਤ ਆਵੇ, ਕਰੋ ਕਾਰ ਤਿਮ ਸਭ ਹਰ ਖਾਵੇ। ਰਾਜੇ ਜੈ ਸਿੰਘ ਦਾ ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀਆਂ ਬੇਨਤੀਆਂ ਉਹਨੇ ਕੀਤੀਆਂ ਸੀ ਜਿਹੜੀਆਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਕਰ ਦਿੱਤੀਆਂ ਨੇ। ਅੱਗੋਂ ਸੱਚੇ ਪਾਤਸ਼ਾਹ ਤੁਹਾਡਾ ਜਿਸ ਤਰ੍ਹਾਂ ਜੀ ਕਰਦਾ ਹੈ ਉਸੇ ਤਰ੍ਹਾਂ ਕਰੋ, ਕਿਉਂਕਿ ਤੁਹਾਡੀ ਰਜ਼ਾ ਦੇ ਵਿੱਚ ਹੀ ਸਾਰੇ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਇਮ ਨਿਪ ਜੈ ਸਿੰਘ ਦੂਤ ਕੇ ਬਾਕ ਸੁਣੇ ਸਭ ਕਾਨ, ਭਗਤ ਵਛਲ ਨਿਜ ਬਿਰਦ ਕੋ ਸਤਿਗੁਰ ਸਿਮਰਨ ਠਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਰਾਜੇ ਜੈ ਸਿੰਘ ਦੇ ਦੂਤ ਦੇ ਵੱਲੋਂ ਆਖੇ ਹੋਏ ਬਚਨ ਸਾਰੇ ਸਤਿਗੁਰਾਂ ਨੇ ਸੁਣੇ ਨੇ। ਭਗਤ ਵਛਲ ਨਿਜ ਬਿਰਦ ਕੋ ਸਤਿਗੁਰ ਸਿਮਰਨ ਠਾਣ, ਮੇਰਾ ਜਿਹੜਾ ਬਿਰਦ ਹੈ, ਮੇਰਾ ਜਿਹੜਾ ਧਰਮ ਹੈ ਉਹ ਹੈ ਭਗਤ ਵਛਲ, ਇਸ ਗੱਲ ਨੂੰ ਸਤਿਗੁਰਾਂ ਨੇ ਯਾਦ ਕੀਤਾ। ਬਿਨੈਸ ਪ੍ਰੇਮ ਡੋਰ ਕੇ ਸਾਥ, ਬੰਦ ਮਾਨ ਹੋਵਤ ਜਗ ਨਾਥ। ਕਵੀ ਜੀ ਲਿਖਦੇ ਨੇ ਕਿ ਪ੍ਰੇਮ ਵਾਲੀ ਬੇਨਤੀ ਦੀ ਡੋਰ ਦੇ ਨਾਲ ਸਤਿਗੁਰੂ ਜੀ ਹਮੇਸ਼ਾ ਹੀ ਵੱਜ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਿਕ੍ਰਿਸ਼ਨ ਜੀ ਵੀ ਬੇਨਤੀ ਰੂਪੀ ਪ੍ਰੇਮ ਦੀ ਡੋਰ ਦੇ ਵਿੱਚ ਵੱਜ ਗਏ। ਐ ਚੋ ਫਿਰਤ ਭਗਤ ਕੇ ਸੰਗ, ਤਿਆਗ ਨ ਸਕੈ ਸਦਾ ਇੱਕ ਰੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਭਗਤ ਨੇ ਉਹ ਸਤਿਗੁਰੂ ਨੂੰ ਪ੍ਰੇਮ ਦੀ ਡੋਰ ਦੇ ਨਾਲ ਬੰਨ ਲੈਂਦੇ ਨੇ ਤੇ ਜਿੱਧਰ ਕਿੱਧਰ ਉਹ ਭਗਤ ਪ੍ਰੇਮ ਦੀ ਡੋਰ ਦੇ ਨਾਲ ਉਹਨੂੰ ਬੁਲਾ ਲੈਂਦੇ ਨੇ। ਤਿਆਗ ਨਾ ਸਕੈ ਸਦਾ ਇੱਕ ਰੰਗ, ਤੇ ਭਗਤਾਂ ਦੀ ਆਖੀ ਹੋਈ ਗੱਲ ਨੂੰ ਸਤਿਗੁਰੂ ਕਦੇ ਤਿਆਗਦਾ ਨਹੀਂ ਹੈ, ਭਾਵ ਕਿ ਇੱਕ ਰੰਗ ਦੇ ਵਿੱਚ ਹੀ ਖੇਡਦਾ ਹੈ। ਕਿਤਕ ਕਾਲ ਜਗ ਗੁਰ ਰਹਿ ਮੌਨ, ਕੈਸਿਓ ਦਿਓ ਨਾ ਉੱਤਰ ਕੌਣ। ਕਵੀ ਜੀ ਲਿਖਦੇ ਨੇ ਕਿ ਥੋੜ੍ਹਾ ਸਮਾਂ ਤੱਕ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬਿਲਕੁਲ ਮੌਨ ਰਹਿ, ਬਿਲਕੁਲ ਚੁੱਪ ਨੂੰ ਧਾਰਨ ਕਰੀ ਰੱਖਿਆ, ਕੁਝ ਨਾ ਬੋਲੇ, ਕੋਈ ਵੀ ਉੱਤਰ ਨਾ ਦਿੱਤਾ। ਪੁਨੈ ਭਵਿਖਤ ਸਕਲ ਵਿਚਾਰੀ, ਹੋਏ ਹੈ ਜਥਾ ਈਸ਼ ਗਤ ਭਾਰੀ। ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰਾਂ ਨੇ ਭਵਿੱਖ ਦੇ ਵਿੱਚ ਜੋ ਹੋਣ ਵਾਲਾ ਸੀ, ਭਾਵ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਣ ਵਾਲਾ ਸੀ, ਉਸ ਦੀ ਸਤਿਗੁਰਾਂ ਨੇ ਵਿਚਾਰ ਕੀਤੀ ਹੈ ਕਿ ਈਸ਼ਵਰ ਦੀ ਗਤੀ ਕਿਸ ਤਰ੍ਹਾਂ ਦੀ ਹੋਣੀ। ਸੋ ਵਿਚਾਰ ਕਰ ਚਿੱਤ ਮੈਂ ਨੀਕੇ, ਚਲਬੋ ਚਾਇਓ ਸੋ ਦਿਸ਼ ਦਿੱਲੀ ਕੇ। ਉਸ ਗੱਲ ਦੀ ਵਿਚਾਰ ਕਰਕੇ ਚੰਗੇ ਤਰੀਕੇ ਦੇ ਨਾਲ ਚਿੱਤ ਦੇ ਨਾਲ ਫਿਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਮਨ ਬਣਾਇਆ ਹੈ ਦਿੱਲੀ ਜਾਣ ਦਾ। ਤਿਸ ਦਿਨ ਪੁਨ ਜੇ ਮੁਖ ਮਸੰਦ, ਕਰੇ ਹਕਾਰਨ ਸੁਮਤ ਬਿਲੰਦ। ਕਵੀ ਜੀ ਲਿਖਦੇ ਨੇ ਕਿ ਉਸ ਦਿਨ ਜਿੰਨੇ ਵੀ ਮੁੱਖ ਮਸੰਦ ਸਨ ਉਹਨਾਂ ਸਾਰਿਆਂ ਨੂੰ ਬੁਲਾਇਆ ਹੈ ਜਿਹੜੇ ਕਿ ਬਹੁਤ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਮੰਨੇ ਜਾਂਦੇ ਨੇ। ਸਭਿਨ ਸੋ ਸ੍ਰੀ ਮੁਖ ਤੇ ਕਹਿਓ, ਗਮਨ ਬਿਰਤਾਂਤ ਕਥਨ ਚਿਤ ਲਹਿਓ। ਸਾਰਿਆਂ ਮੁਖੀ ਮਸੰਦਾਂ ਨੂੰ ਬੁਲਾ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਮਨ ਬਿਰਤਾਂਤ ਕਥਨ ਚਿਤ ਲਹਿਓ, ਕਹਿੰਦੇ ਨੇ ਕਿ ਕੈਸਾ ਚਿੱਤ ਦੇ ਵਿੱਚ ਤੁਸਾਂ ਜਾਣਿਆ ਹੈ ਦਿੱਲੀ ਜਾਣ ਦੀ ਬਾਬਤ। ਪ੍ਰਣ ਅਡੋਲ ਹਮਰੋ ਹੈ ਇਹੀ, ਦਰਸ਼ਨ ਤੁਰਕ ਦੇਹ ਨਹੀਂ ਲੇਹੀ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਜਾਣਦੇ ਹੋ ਕਿ ਮੈਂ ਪ੍ਰਣ ਕੀਤਾ ਹੈ ਕਿ ਮੈਂ ਕਦੇ ਵੀ ਉਸ ਤੁਰਕ ਦੇ ਮੱਥੇ ਨਹੀਂ ਲੱਗਣਾ। ਨਿਪ ਜੈ ਸਿੰਘ ਕੀ ਪ੍ਰੀਤ ਕਨੇਰੀ, ਬਿਨਤੀ ਕੀਨ ਬਖਾਨ ਬਡੇਰੀ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਰਾਜੇ ਜੈ ਸਿੰਘ ਨੇ ਜਿਹੜੀ ਪ੍ਰੇਮ ਦੇ ਨਾਲ ਬੇਨਤੀ ਕੀਤੀ ਹੈ ਉਹ ਵੀ ਬਹੁਤ ਵੱਡੀ ਬੇਨਤੀ ਹੈ, ਇਸ ਕਰਕੇ ਮੈਂ ਉਸਦੀ ਬੇਨਤੀ ਨੂੰ ਵੀ ਠੁਕਰਾ ਨਹੀਂ ਸਕਦਾ।
ਤਿਸ ਕੋ ਭਾਉ ਨਾ ਫੇਰਿਓ ਜਾਏ,
अनक उपायन प्रेम बढ़ाए। सतगुरु जी कहिंदे ने कि राजे जय सिंह दे भाव नू भाव कि उहदे प्रेम नू वी मोड़िया नहीं जा सकता, और प्रेम नू वधा के उहने बहुत सारियां भेटावां वी भेजियां ने। तिसके दूत न छूछो फेर उचित जाए दिलीपुर हिरै। सतगुरु जी कहिंदे ने कि दूतां नू खाली मोड़ना नहीं चाहिदा, इस करके उचित गल यही होवेगी, योग गल यही होवेगी कि मैं इन्हां दूतां दे नाल दिल्ली चलिया जावां। कैसू बने तहां सब सही है, सेवक को सो प्रेम निर बही है। सतगुरु हरकृष्ण सच्चे पातशाह जी कहिंदे ने कि दिल्ली दे विच जाके जो बनेगा वह सारा कुछ सवांगे, ਭਾਵੇਂ ਔਖਾ ਹੋਵੇ ਭਾਵੇਂ ਸੌਖਾ ਹੋਵੇ, ਪਰ ਸੇਵਕ ਰਾਜੇ ਜੈ ਸਿੰਘ ਨੇ ਜਿਹੜਾ ਪ੍ਰੇਮ ਕੀਤਾ ਹੈ ਨਾ, ਉਹਦੇ ਪ੍ਰੇਮ ਨੂੰ ਜ਼ਰੂਰ ਮੈਂ ਨਿਭਾਵਾਂਗਾ, ਉੱਥੇ ਜਾ ਕੇ ਉਹਨੂੰ ਜ਼ਰੂਰ ਮਿਲਾਂਗਾ। ਇਮ ਸੁਣ ਕੇ ਮਸੰਦ ਸਮਦਾਏ, ਸ੍ਰੀ ਮਾਤਾਦ ਭਏ ਹਰ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਹ ਬਚਨ ਕਹਿ ਦਿੱਤਾ ਕਿ ਮੈਂ ਦਿੱਲੀ ਜ਼ਰੂਰ ਜਾਵਾਂਗਾ, ਉਸ ਵੇਲੇ ਸਾਰੇ ਦੇ ਸਾਰੇ ਮਸੰਦ ਸਮੇਤ ਮਾਤਾ ਦੇ ਬਹੁਤ ਜ਼ਿਆਦਾ ਖੁਸ਼ ਹੋਏ ਨੇ, ਕਿਉਂਕਿ ਉਹ ਤਾਂ ਪਹਿਲਾਂ ਹੀ ਚਾਹੁੰਦੇ ਸਨ ਕਿ ਸਤਿਗੁਰੂ ਜੀ ਉੱਥੇ ਜਾਣ, ਤਾਂ ਕਿ ਕੀਰਤਪੁਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬਖੇੜਾ ਖੜਾ ਹੀ ਨਾ ਹੋਵੇ। ਮਨ ਬਾਂਛਤ ਸਭ ਹਿੰਨ ਕੇ ਪਯੋ, ਰਹਿਓ ਸੂਤ ਇਸ ਥਿਰਤਾ ਲਇਓ। ਸਾਰਿਆਂ ਦੇ ਮਨ ਪਾਉਂਦੀ ਜਿਹੜੀ ਗੱਲ ਹੈ ਉਹ ਹੋ ਗਈ ਹੈ, ਸੋਚਦੇ ਨੇ ਕਿ ਹੁਣ ਬਾਦਸ਼ਾਹ ਦੇ ਨਾਲ ਸੂਤ ਰਵੇਗਾ, ਕੋਈ ਵਿਗਾੜ ਪੈਦਾ ਹੋਵੇਗਾ ਹੀ ਨਹੀਂ, ਇਸ ਸਥਿਰਤਾ ਲਇਓ। ਅਤੇ ਕੀਰਤਪੁਰ ਦੇ ਵਿੱਚ ਸਾਡਾ ਜਿਹੜਾ ਟਿਕਾ ਹੈ ਨਾ ਉਹ ਪੂਰੇ ਤਰੀਕੇ ਦੇ ਨਾਲ ਰਵੇਗਾ। ਜੇ ਨਹੀਂ ਜਾਤ ਸ਼ਾਹ ਬਡ ਬਾਦੀ, ਕੋ ਜਾਣੇ ਕਿਆ ਕਰਤ ਪਰ ਮਾਦੀ। ਸਾਰੇ ਕਹਿੰਦੇ ਨੇ ਕਿ ਜੇ ਸਤਿਗੁਰੂ ਜੀ ਦਿੱਲੀ ਨਾ ਜਾਂਦੇ ਤੇ ਬਾਦਸ਼ਾਹ ਬਹੁਤ ਬਾਦੀ ਹੈ, ਪਤਾ ਨਹੀਂ ਉਹ ਕੀ ਕਰ ਦਿੰਦਾ, ਕਿਸ ਤਰ੍ਹਾਂ ਦਾ ਕੰਮ ਕਰਦਾ। ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਇਕੱਲੇ ਹੁੰਦੇ ਨੇ। ਦੇਖੋ ਸਤਿਗੁਰਾਂ ਦੀ ਮਾਤਾ ਔਰ ਇਸ ਤੋਂ ਇਲਾਵਾ ਸਤਿਗੁਰਾਂ ਦੇ ਮੁਖੀ ਜਿਹੜੇ ਪ੍ਰੇਮੀ ਸਿੱਖ ਨੇ, ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਸਤਿਗੁਰੂ ਜੀ ਜੇ ਉੱਥੇ ਜਾਂਦੇ ਨੇ ਤੇ ਉਹਨਾਂ ਦਾ ਪ੍ਰਣ ਟੁੱਟਦਾ ਹੈ, ਬਾਦਸ਼ਾਹ ਦੇ ਮੱਥੇ ਉਹਨਾਂ ਨੂੰ ਲੱਗਣਾ ਪਵੇਗਾ। ਉਹਨਾਂ ਨੂੰ ਆਪਣੀ ਫਿਕਰ ਹੈ ਕਿ ਸਾਡਾ ਕੀਰਤਪੁਰ ਦੇ ਵਿੱਚ ਰਹਿਣਾ ਸੁਖਮਈ ਹੋਵੇ, ਸਤਿਗੁਰਾਂ ਦਾ ਪ੍ਰਣ ਟੁੱਟਦਾ ਹੈ ਤੇ ਟੁੱਟ ਜਾਵੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਦੁਖੀ ਹੋਏ ਸੀ ਜਦੋਂ ਸਤਿਗੁਰੂ ਹਰਕ੍ਰਿਸ਼ਨ ਨੇ ਆਖਿਆ ਸੀ ਮੈਂ ਨਹੀਂ ਦਿੱਲੀ ਜਾਣਾ, ਮੈਂ ਉਸ ਮਲੇਸ਼ ਦੇ ਮੱਥੇ ਹੀ ਨਹੀਂ ਲੱਗਣਾ। ਬੜਾ ਸਮਝਾਇਆ, ਅਣਜਾਣ ਸੁਜਾਣ ਨੂੰ ਸਮਝਾ ਰਹੇ ਨੇ। ਇਹ ਵੀ ਬੜੀ ਵਿਪਰੀਤ ਜੀ ਗੱਲ ਹੈ ਕਿ ਸਤਿਗੁਰੂ ਜਿਹੜਾ ਸਾਰਿਆਂ ਨੂੰ ਗਿਆਨ ਦਿੰਦਾ ਹੈ ਉਹਨੂੰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਮਾਂ ਨੇ ਵੀ ਔਰ ਮਸੰਦਾਂ ਨੇ ਵੀ। ਹੁਣ ਸਤਿਗੁਰੂ ਜੀ ਜਦੋਂ ਜਾਣ ਦੇ ਵਾਸਤੇ ਤਿਆਰ ਹੋ ਗਏ ਨੇ ਤੇ ਸਾਰੇ ਬੜੇ ਖੁਸ਼ ਨੇ, ਚਲੋ ਬਚਾ ਹੋ ਗਿਆ ਕੀਰਤਪੁਰ ਦਾ, ਜੇ ਨਾ ਜਾਂਦੇ ਤੇ ਬਾਦਸ਼ਾਹ ਫੌਜ ਘੱਲਦਾ ਤੇ ਫਿਰ ਪਤਾ ਨਹੀਂ ਕੀ ਕੁਝ ਵਾਪਰਦਾ। ਕੀਰਤਪੁਰ ਬਸ ਬੇਮੇ ਤਬੈ, ਸੰਸੇ ਹੋ ਤੋ ਕਹਿਤ ਬ੍ਰਿਦ ਸਬੈ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਆਪਣੇ ਆਪ ਨੂੰ ਸਿਆਣਾ ਕਹਾਉਂਦੇ ਨੇ ਉਹ ਸਾਰੇ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਨਾ ਹੁੰਦਾ, ਸਤਿਗੁਰੂ ਜੀ ਉੱਥੇ ਨਾ ਜਾਣ ਦੇ ਵਾਸਤੇ ਤਿਆਰ ਹੁੰਦੇ ਤੇ ਫਿਰ ਕੀਰਤਪੁਰ ਦੇ ਵਿੱਚ ਰਹਿਣ ਦੇ ਵਿੱਚ ਸੰਸਾ ਸੀ ਕਿ ਇੱਥੇ ਰਹਿ ਸਕਦੇ ਜਾਂ ਨਾ ਰਹਿ ਸਕਦੇ। ਆਬ ਰਸ ਰਹੋ ਪੂਰੀ ਗਮਨੇ ਹੈ, ਤਹਿ ਪੀ ਜੈ ਸਿੰਘ ਨਿਪ ਸੁਰਜੈ ਹੈ। ਕਹਿੰਦੇ ਨੇ ਹੁਣ ਗੱਲ ਵਧੀਆ ਹੋ ਗਈ ਹੈ, ਹੁਣ ਰਸ ਰਵੇਗਾ ਕਿਉਂਕਿ ਸਤਿਗੁਰੂ ਜੀ ਦਿੱਲੀ ਜਾਣਗੇ। ਤਹਿ ਪੀ ਜੈ ਸਿੰਘ ਨਿਪ ਸੁਰਜੈ ਹੈ। ਕਹਿੰਦੇ ਨੇ ਕਿ ਕੋਈ ਮੁਸ਼ਕਲ ਪਈ ਤਾਂ ਰਾਜਾ ਜੈ ਸਿੰਘ ਵਿੱਚ ਪੈ ਕੇ ਉਸ ਮੁਸ਼ਕਲ ਨੂੰ ਹੱਲ ਕਰ ਲਵੇਗਾ, ਸਤਿਗੁਰੂ ਜੀ ਦਿੱਲੀ ਜਾਣਗੇ।
ਇਤਿਆਦਿ ਕਿ ਆਪਸ ਮੇ ਕਹਿ ਕਹਿ,
चित थिर भए पली बिद लह लह। इस तरीके दे नाल आपस दे विच गल्लां कर करके अपने मन नूं टिका दे विच लिआंदा है। ठहरी ठीक गमन की एव सर्व सरा है श्री गुरदेव। ਭਾਵ ਕਿ ਠੀਕ ਇਹ ਗੱਲ ਪੱਕੀ ਹੋ ਗਈ ਹੈ ਕਿ ਸਤਿਗੁਰੂ ਜੀ ਦਿੱਲੀ ਜਾਣਗੇ। ਸਰਬ ਸਰਾ ਹੈ ਸ੍ਰੀ ਗੁਰੂ ਦੇਵ, ਸਾਰੇ ਦੇ ਸਾਰੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਸ਼ਲਾਘਾ ਕਰਦੇ ਨੇ ਕਿ ਜੋ ਇਹਨਾਂ ਨੇ ਉੱਥੇ ਜਾਣ ਦਾ ਬਚਨ ਕੀਤਾ ਹੈ ਉਹ ਵਾਕਿਆ ਹੀ ਠੀਕ ਹੈ। ਮਸਲਤ ਕਰਸ ਦਿਵਸ ਬਿਤਾਇਓ, ਤਿਆਰੀ ਕਰਨ ਹੇਤ ਹਿਤ ਲਾਇਓ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਲਾਹ ਮਸ਼ਵਰਾ ਕਰਦਿਆਂ ਹੋਇਆਂ ਇਹ ਸਾਰਾ ਦਿਨ ਬਤੀਤ ਹੋ ਗਿਆ, ਦੂਸਰੇ ਪਾਸੇ ਜਾਣ ਦੀ ਤਿਆਰੀ ਹੋਣ ਲੱਗੀ। ਭਈ ਪ੍ਰਭਾਤ ਕੀਨ ਇਸ਼ਨਾਨਾ, ਵਸਤਰ ਵਿਭੂਖਣ ਪਹਿਰੇ ਨਾਨਾ। ਰਾਤ ਬਤੀਤ ਹੋਈ, ਅਗਲੀ ਸਵੇਰ ਸਤਿਗੁਰੂ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਫਿਰ ਸਤਿਗੁਰਾਂ ਨੇ ਸੁੰਦਰ ਵਸਤਰ ਤੇ ਗਹਿਣਿਆਂ ਨੂੰ ਅਨੇਕਾਂ ਪ੍ਰਕਾਰ ਦਿਆਂ ਨੂੰ ਪਹਿਨ ਲਿਆ। ਸਭਾ ਬੈਠ ਬੁਲਵਾਇਓ ਦੂਤ, ਬੋਲੇ ਸ੍ਰੀ ਹਰ ਰਾਏ ਸਪੂਤ। ਕਵੀ ਜੀ ਲਿਖਦੇ ਨੇ ਕਿ ਜਦੋਂ ਸਭਾ ਲਾ ਕੇ ਬੈਠੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਰਾਜੇ ਜੈ ਸਿੰਘ ਦੇ ਦੂਤ ਨੂੰ ਬੁਲਾਇਆ ਹੈ। ਬੋਲੇ ਸ੍ਰੀ ਹਰ ਰਾਏ ਸਪੂਤ, ਜਿਹੜੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕੇ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ, ਉਹ ਇਸ ਤਰ੍ਹਾਂ ਬੋਲੇ। ਕਹੇ ਉਹ ਪ੍ਰੇਮ ਨਿਪ ਕੋ ਤੈਂ ਜਾਣਾ, ਜਾਂ ਤੇ ਗਮਨ ਕਰਨ ਹਮ ਮਾਨਾ। ਦੂਤ ਨੂੰ ਕਹਿੰਦੇ ਨੇ ਕਿ ਰਾਜੇ ਜੈ ਸਿੰਘ ਦੇ ਪ੍ਰੇਮ ਨੂੰ ਅਸੀਂ ਪਰਖਿਆ ਹੈ, ਇਸ ਕਰਕੇ ਹੁਣ ਅਸੀਂ ਸਲਾਹ ਕੀਤੀ ਹੈ ਕਿ ਅਸੀਂ ਦਿੱਲੀ ਜਾਵਾਂਗੇ। ਪੁਰ ਮੈਂ ਪ੍ਰਵਸ਼ ਮਿਲ ਹੈ ਜਬੈ, ਬੇਨਤੀ ਸਹਿਤ ਨ ਕੁਛ ਕਹਿ ਤਬੈ। ਪਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਗੱਲ ਮੈਂ ਪਹਿਲਾਂ ਹੀ ਕਹਿ ਦੇਣੀ ਚਾਹੁੰਦਾ ਹਾਂ ਕਿ ਜਦੋਂ ਮੈਂ ਦਿੱਲੀ ਪਹੁੰਚਾਂਗਾ, ਅੱਗੋਂ ਆਣ ਕੇ ਰਾਜਾ ਜੈ ਸਿੰਘ ਮੈਨੂੰ ਮਿਲੇਗਾ, ਤੇ ਫਿਰ ਉਸ ਵੇਲੇ ਕਿਸੇ ਵੀ ਪ੍ਰਕਾਰ ਦੀ ਐਸੀ ਬੇਨਤੀ ਨਾ ਕਰੇ ਕਿ ਮੈਂ ਬਾਦਸ਼ਾਹ ਨੂੰ ਜਾ ਕੇ ਮਿਲਾਂ। ਮਿਲੈ ਨਾ ਤੁਰਕ ਸਾਥ ਤੈਂ ਕਬ ਹੂੰ, ਹਮ ਇਹ ਬਾਤ ਕਹਿਤ ਲੇ ਅਬ ਹੂੰ। ਸਤਿਗੁਰੂ ਜੀ ਕਹਿੰਦੇ ਨੇ, ਹੁਣੇ ਹੀ ਮੈਂ ਇਹ ਗੱਲ ਕਹਿ ਦੇਣਾ ਹਾਂ ਕਿ ਦਿੱਲੀ ਜ਼ਰੂਰ ਜਾਵਾਂਗਾ, ਰਾਜੇ ਜੈ ਸਿੰਘ ਨੂੰ ਜਾ ਕੇ ਜ਼ਰੂਰ ਮਿਲਾਂਗਾ, ਪਰ ਮੈਂ ਇਹ ਗੱਲ ਧਿਆਨ ਦੇ ਕੇ ਕਹਿ ਦੇਣਾ ਚਾਹੁੰਦਾ ਕਿ ਤੁਰਕ ਦੇ ਨਾਲ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮੈਂ ਮਿਲਾਪ ਕਦੇ ਵੀ ਨਹੀਂ ਕਰਨਾ, ਭਾਵੇਂ ਦਿੱਲੀ ਜਾਵਾਂਗਾ। ਇਮ ਪੂਰਬ ਲਿਖ ਪਠ ਪਰਵਾਨਾ, ਸੁਮਤ ਵੰਤ ਭੂਪਤ ਪ੍ਰਧਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੂੰ ਸਾਡੇ ਜਾਣ ਤੋਂ ਪਹਿਲਾਂ ਹੀ ਇੱਕ ਚਿੱਠੀ ਲਿਖ, ਇੱਕ ਪ੍ਰਵਾਨਾ ਲਿਖ, ਜਿਹਦੇ ਵਿੱਚ ਇਹ ਗੱਲਾਂ ਲਿਖ ਦੇ ਕਿ ਅਸੀਂ ਰਾਜੇ ਜੈ ਸਿੰਘ ਨੂੰ ਸਿਰਫ ਮਿਲਾਂਗੇ, ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਸੁਮਤ ਵੰਤ ਭੂਪਤ ਪ੍ਰਧਾਨਾ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸ੍ਰੇਸ਼ਟ ਬੁੱਧੀ ਦਾ ਮਾਲਕ ਰਾਜਾ ਜੈ ਸਿੰਘ ਹੈ, ਇਸ ਕਰਕੇ ਉਹਨੂੰ ਚਿੱਠੀ ਦੇ ਕੇ ਪਹਿਲਾਂ ਇਸ ਗੱਲ ਤੋਂ ਜਾਣੂ ਕਰਵਾ ਦੇਣਾ ਚਾਹੀਦਾ। ਤਬ ਕਰ ਜੋਰੇ ਬਾਕ ਉਚਾਰਾ, ਸੁਣੋ ਗੁਰੂ ਜੀ ਮਹਿਦ ਉਦਾਰਾ। ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ, ਅੱਗੋਂ ਹੱਥ ਜੋੜ ਕੇ ਉਹ ਜਿਹੜਾ ਰਾਜੇ ਦਾ ਆਦਮੀ ਹੈ ਉਹ ਕਹਿੰਦਾ, ਸੁਣੋ ਗੁਰੂ ਜੀ ਮਹਿਦ ਉਦਾਰਾ, ਹੇ ਸਤਿਗੁਰੂ ਜੀ ਸੁਣੋ, ਤੁਸੀਂ ਤੇ ਬਹੁਤ ਜ਼ਿਆਦਾ ਉਦਾਰ ਹੋ ਦਿਆਲੂ। ਨਿਪਕੀ ਏਕ ਹਕਾਰਨ ਕਾਰ, ਚਾਹਤ ਤੁਮਰੋ ਕਰਿਓ ਦੀਦਾਰ। ਕਹਿੰਦਾ ਕਿ ਰਾਜਾ ਜੈ ਸਿੰਘ ਸਿਰਫ ਤੁਹਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ, ਚਾਹਤ ਤੁਮਰੋ ਕਰੋ ਦੀਦਾਰ, ਤੁਹਾਡਾ ਦੀਦਾਰਾ ਕਰਨਾ ਚਾਹੁੰਦਾ ਹੈ, ਤੁਹਾਡਾ ਦਰਸ਼ਨ ਕਰਨਾ ਚਾਹੁੰਦਾ।
ਪੁਨਰਾਵਰ ਕੇ ਰਹਿ ਅਨੁਸਾਰੀ, ਨਹੀਂ ਕੈਸੋ ਹੋਵੇ ਤਕਰਾਰੀ।
ਤੁਹਾਡੇ ਦਰਸ਼ਨਾਂ ਤੋਂ ਬਾਅਦ ਰਾਜਾ ਜੈ ਸਿੰਘ ਤੁਹਾਡਾ ਅਨੁਸਾਰੀ ਹੋ ਕੇ ਚੱਲੇਗਾ, ਤੁਹਾਡੇ ਹੁਕਮ ਦੇ ਵਿੱਚ ਚੱਲੇਗਾ, ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦਾ ਹਾਂ। ਨਹੀਂ ਕੈਸੋ ਹੋਵੇ ਤਕਰਾਰੀ, ਭਾਵ ਕਿ ਤਕਰਾਰਬਾਜ਼ੀ ਕਦੇ ਵੀ ਨਹੀਂ ਹੋਵੇਗੀ ਇਸ ਗੱਲ ਦੇ ਉੱਤੇ ਕਿ ਤੁਸੀਂ ਬਾਦਸ਼ਾਹ ਨੂੰ ਮਿਲੋ ਜਾਂ ਨਾ ਮਿਲੋ।
ਏ ਤੋ ਪ੍ਰਥਮ ਮਤੋ ਤਿਸ ਕੇਰਾ, ਮਨ ਕਰ ਲਖੋ ਆਪਣੋ ਚੇਰਾ।
ਕਹਿੰਦਾ ਇਹ ਤੇ ਪਹਿਲਾ ਹੀ ਉਸਦਾ ਮਤਾ ਹੈ ਕਿ ਉਹਨੇ ਤੁਹਾਡੇ ਦਰਸ਼ਨ ਕਰਨੇ ਨੇ। ਮਨ ਕਰ ਲਖੋ ਆਪਣੋ ਚੇਰਾ, ਮਨ ਕਰਕੇ ਸੱਚੇ ਪਾਤਸ਼ਾਹ ਤੁਸੀਂ ਰਾਜੇ ਜੈ ਸਿੰਘ ਨੂੰ ਆਪਣਾ ਦਾਸ ਸਮਝੋ।
ਲਿਖ ਪਟ ਹੋ ਅਬ ਕਹੇ ਤੁਮਾਰੇ, ਦਿੜ ਮਤ ਹੋਏ ਜਥਾ ਉਚਾਰੇ।
ਪਰ ਕਹਿੰਦਾ ਹੈ ਸੱਚੇ ਪਾਤਸ਼ਾਹ, ਜੇਕਰ ਤੁਸੀਂ ਫੇਰ ਵੀ ਚਾਹੁੰਦੇ ਹੋ ਤੇ ਮੈਂ ਰਾਜੇ ਨੂੰ ਇਹ ਚਿੱਠੀ ਲਿਖ ਦਿੰਦਾ ਹਾਂ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਜਿਹੜਾ ਦਿੱਲੀ ਜਾਣ ਦਾ ਮਤ ਹੈ ਨਾ, ਉਹ ਪੱਕਾ ਹੋ ਜਾਂਦਾ। ਜਿਸ ਤਰ੍ਹਾਂ ਤੁਸੀਂ ਹੁਕਮ ਕਰਦੇ ਹੋ ਮੈਂ ਰਾਜੇ ਨੂੰ ਹੁਣੇ ਚਿੱਠੀ ਲਿਖ ਦਿੰਦਾ।
ਸ਼ਰਧਾਲੂ ਭੂਪਤ ਕੋ ਜਾਣੋ, ਹਿਤ ਕਰ ਤਾਨਿਤ ਬੁੱਧ ਮਤ ਮਾਨੋ।
ਸੱਚੇ ਪਾਤਸ਼ਾਹ, ਤੁਸੀਂ ਰਾਜੇ ਨੂੰ ਆਪਣਾ ਵੱਡਾ ਸ਼ਰਧਾਲੂ ਸਮਝੋ, ਤੁਹਾਡਾ ਹਿੱਤ ਕਰਨ ਵਾਲਾ ਹੈ। ਨਿਤ ਬੁੱਧ ਮਤ ਮਾਨੋ, ਆਪਣੀ ਬੁੱਧੀ ਦੇ ਨਾਲ ਆਪਣੀ ਮਤ ਦੇ ਨਾਲ ਸੱਚੇ ਪਾਤਸ਼ਾਹ ਉਹ ਤੁਹਾਡਾ ਹਿੱਤ ਹੀ ਚਾਹੁੰਦਾ।
ਇਮ ਸਤ ਗੁਰ ਕੀ ਮਰਜ਼ੀ ਲਖ ਕੈ, ਪਠਿਓ ਬਿਰਤਾਂਤ ਸਕਲ ਹੀ ਲਿਖ ਕੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਮਰਜ਼ੀ ਨੂੰ ਜਾਣ ਕੇ ਉਸ ਵੇਲੇ ਫਿਰ ਰਾਜੇ ਦੇ ਦੂਤ ਨੇ ਰਾਜੇ ਜੈ ਸਿੰਘ ਦੇ ਵੱਲ ਇੱਕ ਚਿੱਠੀ ਲਿਖੀ ਹੈ, ਜਿਸ ਚਿੱਠੀ ਦੇ ਵਿੱਚ ਉਹਨੇ ਸਾਰਾ ਬਿਰਤਾਂਤ ਲਿਖਿਆ।
ਤੁਮਰੋ ਪ੍ਰੇਮ ਜਾਣ ਪੇ ਤਿਆਰ, ਮਿਲੋ ਇਨ ਜਬ ਰਹਿ ਅਨੁਸਾਰ।
ਹੁਣ ਚਿੱਠੀ ਦੇ ਵਿੱਚ ਉਸਨੇ ਲਿਖਿਆ ਕਿ ਹੇ ਰਾਜਾ ਜੈ ਸਿੰਘ, ਤੇਰੇ ਪ੍ਰੇਮ ਨੂੰ ਜਾਣ ਕੇ ਸਤਿਗੁਰੂ ਜੀ ਦਿੱਲੀ ਆਉਣ ਦੇ ਵਾਸਤੇ ਤਿਆਰ ਹੋ ਗਏ ਨੇ, ਪਰ ਇੱਕ ਗੱਲ ਯਾਦ ਰੱਖੀ, ਇਹਨਾਂ ਦੇ ਨਾਲ ਮਿਲ ਕੇ ਤੂੰ ਇਸ ਤੋਂ ਬਾਅਦ ਇਹਨਾਂ ਦੇ ਅਨੁਸਾਰ ਹੀ ਚੱਲਣਾ ਹੈ, ਇਹਨਾਂ ਦੇ ਹੁਕਮ ਦੇ ਵਿੱਚ ਹੀ ਚੱਲਣਾ।
ਜਿਉਂ ਮਨ ਹੋਏ ਸੋ ਮੁਖ ਤੇ ਕਹੀਐ, ਜੋ ਮੁਖ ਕਹੈ ਸੋ ਮਨ ਥਿਰ ਰਹੀਐ।
ਲਿਖਿਆ ਚਿੱਠੀ ਦੇ ਵਿੱਚ, ਜਿਉਂ ਮਨ ਹੋਏ ਸੋ ਮੁਖ ਤੇ ਕਹੀਐ, ਜੋ ਤੇਰੇ ਰਾਜਾ ਜੈ ਸਿੰਘ ਮਨ ਦੇ ਵਿੱਚ ਹੋਵੇ ਉਹੀ ਮੂੰਹ ਤੋਂ ਆਖੀ, ਤੇ ਜੋ ਮੂੰਹ ਤੋਂ ਆਖੀ ਉਸੇ ਗੱਲ ਦੇ ਉੱਤੇ ਫਿਰ ਸਥਿਰ ਰਵੀ, ਬਦਲੀ ਨਾ।
ਸਭ ਘਟ ਘਟ ਕੇ ਜਾਣਨ ਹਾਰੇ, ਹੇਰ ਕਪਟ ਤਾਂ ਸਾਪ ਉਚਾਰੇ।
ਰਾਜੇ ਦੇ ਪ੍ਰਧਾਨ ਆਦਮੀ ਨੇ ਰਾਜੇ ਜੈ ਸਿੰਘ ਨੂੰ ਚਿੱਠੀ ਦੇ ਵਿੱਚ ਲਿਖਿਆ ਕਿ ਦੇਖ, ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹਰ ਇੱਕ ਹਿਰਦੇ ਦੀ ਜਾਣਨ ਵਾਲੇ ਨੇ, ਹੇਰੇ ਕਪਟ ਤਾਂ ਸਰਾਪ ਉਚਾਰੇ। ਭਾਵ ਕਿ ਜੇਕਰ ਕੋਈ ਵੀ ਛਲ ਕੀਤਾ, ਕੋਈ ਵੀ ਫਰੇਬ ਜਾਂ ਕਪਟ ਕੀਤਾ, ਤੇ ਇਸ ਗੱਲ ਨੂੰ ਯਾਦ ਰੱਖੀ ਕਿ ਸਤਿਗੁਰੂ ਜੀ ਫਿਰ ਭਿਆਨਕ ਸਰਾਪ ਦੇਣਗੇ। ਭਾਵ ਕਿ ਜੋ ਤੂੰ ਗੱਲ ਆਖੀ ਹੈ ਉਸ ਗੱਲ ਦੇ ਉੱਤੇ ਪੱਕਾ ਰਵੀ, ਇੱਧਰ ਉੱਧਰ ਬਦਲੇ ਨਾ।
ਆਪਣੋ ਭਲੋ ਜਾਣੀਐ ਜੈਸੇ, ਇਨਕੇ ਸਾਥ ਵਰਤੀਐ ਤੈਸੇ।
ਜਿਹੜੀ ਗੱਲ ਦੇ ਵਿੱਚ ਤੂੰ ਆਪਣਾ ਭਲਾ ਲੋੜਦਾ ਹੋਵੇਂ, ਉਸੇ ਤਰੀਕੇ ਦੇ ਨਾਲ ਇਹਨਾਂ ਦੇ ਸਾਥ ਵਰਤਾ ਕਰੀਂ।
ਸ਼ਾਹ ਨਿਕਟ ਜੋ ਤੁਮ ਪ੍ਰਣ ਠਾਨਾ, ਲਿਆਵਣ ਸ੍ਰੀ ਗੁਰ ਕੋ ਇਸ ਥਾਨਾ।
ਚਿੱਠੀ ਦੇ ਵਿੱਚ ਰਾਜੇ ਦੇ ਪ੍ਰਧਾਨ ਆਦਮੀ ਨੇ ਲਿਖਿਆ ਕਿ ਬਾਦਸ਼ਾਹ ਦੇ ਕੋਲ ਖੜੇ ਹੋ ਕੇ ਤੂੰ ਇਹ ਪ੍ਰਣ ਕੀਤਾ ਸੀ ਕਿ ਮੈਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਲਿਆਵਾਂਗਾ।
ਤੋਹੇ ਭਾਗ ਤੇ ਪੂਰਨ ਪਯੋ, ਕੋ ਦਿਨ ਮੈਂ ਪਹੁੰਚੈ ਸੰਗ ਲਯੋ।
ਮੈਨੂੰ ਲੱਗਦਾ ਹੈ ਕਿ ਤੇਰੇ ਭਾਗਾਂ ਦੇ ਵਿੱਚ ਇਹ ਆਖੀ ਹੋਈ ਗੱਲ ਪੂਰੀ ਹੋ ਗਈ ਹੈ। ਥੋੜ੍ਹੇ ਹੀ ਦਿਨਾਂ ਦੇ ਵਿੱਚ ਮੈਂ ਸਤਿਗੁਰਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚਾਂਗਾ। ਪਰ ਇੱਕ ਗੱਲ ਯਾਦ ਰੱਖੀ ਕਿ ਸਤਿਗੁਰਾਂ ਨੇ ਵਚਨ ਕੀਤਾ ਕਿ ਮੈਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੀ, ਕਦੇ ਐਸਾ ਨਾ ਹੋਵੇ ਕਿ ਤੂੰ ਸਤਿਗੁਰਾਂ ਨੂੰ ਇਹ ਗੱਲ ਆਖੇ ਕਿ ਬਾਦਸ਼ਾਹ ਨੂੰ ਮਿਲੋ।
ਇਤੇ ਆਦਿਕ ਲਿਖ ਭੇਜੋ ਨਿਪ ਪਹਿ, ਪਠ ਕਰ ਹਰਖ ਪਾਇਓ ਅਤ ਉਰਮਹਿ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਰਾਜੇ ਜੈ ਸਿੰਘ ਦੇ ਕੋਲ ਭੇਜੀ ਗਈ ਹੈ। ਰਾਜੇ ਦੇ ਕੋਲ ਚਿੱਠੀ ਪਹੁੰਚੀ ਹੈ ਤੇ ਚਿੱਠੀ ਨੂੰ ਪੜ੍ਹ ਕੇ ਰਾਜਾ ਜੈ ਸਿੰਘ ਅਤਿ ਪ੍ਰਸੰਨ ਹੋਇਆ।
ਜਬ ਕੋ ਪਠਿਓ ਹਕਾਰਨ ਗੁਰ ਕੋ ਮਿਟਿਓ ਨਾ ਫਿਕਰ ਭੂਪ ਕੇ ਉਰ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾ ਹੀ ਸਤਿਗੁਰਾਂ ਨੂੰ ਲੈਣ ਦੇ ਵਾਸਤੇ ਆਪਣਾ ਆਦਮੀ ਰਾਜੇ ਜੈ ਸਿੰਘ ਨੇ ਭੇਜਿਆ ਹੋਇਆ ਸੀ, ਉਦੋਂ ਦਾ ਰਾਜੇ ਦੇ ਮਨ ਦੇ ਵਿੱਚੋਂ ਇਹ ਫਿਕਰ ਨਹੀਂ ਸੀ ਲੱਥਾ ਕਿ ਸਤਿਗੁਰੂ ਜੀ ਆਉਣਗੇ ਕਿ ਨਹੀਂ ਆਉਣਗੇ।
ਨਿਸ਼ਚੈ ਜਾਣਿਓ ਆਵੈ ਇਹਾਂ, ਜਨ ਜਲ ਮਿਲਿਓ ਚਹਿਤ ਤਰ ਮਹਾਂ।
ਹੁਣ ਨਿਸ਼ਚਾ ਹੋ ਗਿਆ, ਪ੍ਰਤੀਤ ਹੋ ਗਈ ਹੈ ਕਿ ਸਤਿਗੁਰੂ ਜੀ ਇੱਥੇ ਆਉਣਗੇ।
ਜਨ ਜਲ ਮਿਲਿਓ ਚਹਿਤ ਤਰ ਮਹਾਂ।
ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਅਤਿ ਚਾਹੁੰਦੇ ਹੋਏ ਰੁੱਖ ਨੂੰ ਜਿਵੇਂ ਪਾਣੀ ਮਿਲ ਜਾਵੇ, ਇਸ ਤਰ੍ਹਾਂ ਦੀ ਰਾਜੇ ਜੈ ਸਿੰਘ ਨੂੰ ਖੁਸ਼ੀ ਹੋਈ।
ਅਦਕ ਤਿਹਾਵਲ ਕੋ ਬਨਵਾਏ, ਕਰ ਅਰਦਾਸ ਦੀਨ ਵੰਡਵਾਏ।
ਰਾਜੇ ਜੈ ਸਿੰਘ ਨੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਤੇ ਅਰਦਾਸਾ ਕਰਕੇ ਉਹ ਕੜਾਹ ਪ੍ਰਸ਼ਾਦ ਵੰਡ ਦਿੱਤਾ।
ਬਦੀ ਲਾਲ ਸਾਹਿਰਨ ਕੇਰੀ, ਮਿਲੇ ਨੀਰ ਜਨ ਲਤਾ ਬਡੇਰੀ।
ਰਾਜੇ ਦੇ ਮਨ ਦੇ ਵਿੱਚ ਸਤਿਗੁਰਾਂ ਦਾ ਦਰਸ਼ਨ ਕਰਨ ਦੀ ਲਾਲਸਾ ਬਹੁਤ ਜ਼ਿਆਦਾ ਵਧੀ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ, ਮਿਲੇ ਨੀਰ ਜਨ ਲਤਾ ਬਡੇਰੀ, ਭਾਵ ਕਿ ਜਿਸ ਤਰ੍ਹਾਂ ਪਾਣੀ ਦੇਣ ਦੇ ਨਾਲ ਵੇਲ ਬਹੁਤ ਜ਼ਿਆਦਾ ਵਧਦੀ ਹੈ, ਇਸੇ ਤਰ੍ਹਾਂ ਰਾਜੇ ਦੇ ਮਨ ਦੇ ਵਿੱਚ ਪ੍ਰੇਮ ਵਧੇ।
ਕਰਤ ਪ੍ਰਤੀਖਣ ਕਬ ਪੋਰੇ ਆਵੇ, ਬਾਰ ਬਾਰ ਲਿਖ ਪੱਤਰ ਪਠਾਵੇ।
ਹੁਣ ਰਾਜਾ ਜੈ ਸਿੰਘ ਉਡੀਕ ਕਰਨ ਲੱਗਾ ਹੈ ਕਿ ਕਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਇੱਥੇ ਆਉਣਗੇ। ਕਵੀ ਜੀ ਲਿਖਦੇ ਨੇ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਬਹੁਤੀ ਵਾਰੀ ਉਸਨੇ ਸਤਿਗੁਰਾਂ ਦੇ ਵੱਲ ਪੱਤਰਕਾਂ ਲਿਖੀਆਂ ਨੇ ਕਿ ਸੱਚੇ ਪਾਤਸ਼ਾਹ ਜੋ ਤੁਸੀਂ ਕਹਿੰਦੇ ਹੋ ਮੈਨੂੰ ਸਾਰਾ ਕੁਝ ਮਨਜ਼ੂਰ ਹੈ, ਕਿਰਪਾ ਕਰੋ ਛੇਤੀ ਆਣ ਕੇ ਦਰਸ਼ਨ ਦੇ।
ਬਿਨੈ ਲਿਖੀ ਪਹੁੰਚੇ ਗੁਰ ਪਾਸ, ਅਦਕ ਬਦਾਵੇਂ ਪ੍ਰੇਮ ਪਰ ਕਾਸ਼।
ਬੜੀਆਂ ਤਰ੍ਹਾਂ ਦੀਆਂ ਬੇਨਤੀਆਂ ਦੀਆਂ ਚਿੱਠੀਆਂ ਬਹੁਤੀਆਂ ਸਤਿਗੁਰਾਂ ਦੇ ਕੋਲ ਪਹੁੰਚੀਆਂ ਨੇ। ਅਦਕ ਵਧਾਵੈ ਪ੍ਰੇਮ ਪ੍ਰਕਾਸ਼, ਜਿਨ੍ਹਾਂ ਚਿੱਠੀਆਂ ਦੇ ਵਿੱਚ ਆਪਣੇ ਬਹੁਤੇ ਸਾਰੇ ਪ੍ਰੇਮ ਨੂੰ ਰਾਜੇ ਨੇ ਜ਼ਾਹਰ ਕੀਤਾ ਹੁੰਦਾ।
ਨਿਪ ਕੋ ਦੂਤ ਨਿਕਟ ਨਿਤ ਜਾਏ, ਚਲਨ ਹਿਤ ਅਰਦਾਸ ਕਰਾਏ।
ਹੁਣ ਰਾਜੇ ਦਾ ਜਿਹੜਾ ਦੂਤ ਹੈ ਉਹ ਨਿਤ ਹੀ ਸਤਿਗੁਰਾਂ ਦੇ ਕੋਲ ਜਾਂਦਾ ਹੈ ਤੇ ਨਿਤ ਹੀ ਸਤਿਗੁਰਾਂ ਨੂੰ ਜਾਣ ਦੇ ਵਾਸਤੇ ਅਰਜ ਕਰਦਾ ਹੈ, ਪਰ ਸਤਿਗੁਰੂ ਜੀ ਸੰਗਤਾਂ ਦੇ ਆਵਾਜਾਈ ਦੇ ਕਰਕੇ ਰੋਜ਼ ਹੀ ਰੁਕ ਜਾਂਦੇ ਨੇ, ਜਾਣ ਦੇ ਵਾਸਤੇ ਵਿਹਲ ਹੀ ਨਹੀਂ ਮਿਲਦਾ।
ਅਨਕ ਪ੍ਰਕਾਰਨ ਕੇ ਕਹੇ ਬੈਨ, ਕਰੋ ਕਿਰਪਾ ਸਤਿਗੁਰ ਸੁਖ ਦੇਣ।
ਰਾਜੇ ਜੈ ਸਿੰਘ ਦਾ ਜਿਹੜਾ ਦੂਤ ਹੈ ਉਹ ਰੋਜ਼ ਹੀ ਆਣ ਕੇ ਅਰਜ ਕਰਦਾ ਹੈ ਕਿ ਸੱਚੇ ਪਾਤਸ਼ਾਹ ਚੱਲੋ ਦਿੱਲੀ ਚੱਲੀਏ। ਅਨੇਕਾਂ ਪ੍ਰਕਾਰ ਦੀਆਂ ਉਹ ਬੇਨਤੀਆਂ ਕਰਦਾ ਹੈ ਕਿ ਇਹ ਸਤਿਗੁਰੂ ਸੁਖਾਂ ਦੀ ਦਾਨ ਕਿਰਪਾ ਕਰੋ ਤੇ ਹੁਣ ਜਾਣ ਦੇ ਵਾਸਤੇ ਤਿਆਰ ਹੋ।
ਸਭ ਅਸਵਾਰੀ ਹਾਜ਼ਰ ਕਰੀ, ਰੁਚਿਰ ਪਾਲਕਾ ਨਗ ਗਨ ਜਰੀ।
ਸਾਰੀਆਂ ਜਿਹੜੀਆਂ ਅਸਵਾਰੀਆਂ ਨੇ ਉਹਨਾਂ ਨੂੰ ਰਾਜੇ ਦਾ ਦੂਤ ਹਾਜ਼ਰ ਕਰ ਦਿੰਦਾ ਹੈ, ਜਿਨ੍ਹਾਂ ਅਸਵਾਰੀਆਂ ਦੇ ਵਿੱਚ ਬਹੁਤ ਸੋਹਣੀਆਂ ਪਾਲਕੀਆਂ ਨੇ, ਜਿਨ੍ਹਾਂ ਦੇ ਵਿੱਚ ਹੀਰੇ ਮੋਤੀਆਂ ਦੇ ਨਗ ਜੜੇ ਹੋਏ ਨੇ।
ਸੀਛਤ ਹੈ ਕਹਾਰ ਜਿਸ ਲਾਗੇ, ਚਲੇ ਉਠਾਏ ਜਾਹ ਜਨ ਭਾਗੇ।
ਜਿਨ੍ਹਾਂ ਪਾਲਕੀਆਂ ਨੂੰ ਚੁੱਕਣ ਦੇ ਵਾਸਤੇ ਐਸੇ ਕਹਾਰ ਨੇ ਜਿਹੜੇ ਕਿ ਬੜਾ ਚੰਗੇ ਤਰੀਕੇ ਦੇ ਨਾਲ ਇਸ ਗੱਲ ਦੇ ਵਿੱਚ ਨਿਪੁੰਨ ਨੇ, ਜਦੋਂ ਪਾਲਕੀ ਨੂੰ ਚੁੱਕ ਕੇ ਲਿਜਾਂਦੇ ਨੇ ਤੇ ਦੌੜੇ ਜਾਂਦੇ ਨੇ, ਰਤਾ ਵੀ ਹਜੋਕਾ ਵੱਜਣ ਨਹੀਂ ਦਿੰਦੇ, ਇੰਨੇ ਮਾਹਰ ਨੇ।
ਸੁੰਦਰ ਸਿਆਂਦਨ ਸਕਲ ਸੁਹਾਵਨ, ਮਖਮਲ ਕੋਈ ਉਚਾਰ ਕੀਆ ਪਾਵਨ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਸੁੰਦਰ ਇੱਕ ਰੱਥ ਹੈ, ਸੋਭਾ ਵਾਲਾ,
मखमल को उछार किया पावन, मखमली जड़ा उछार है ओदे उते पाया गया, जिसनु आपा गिलाफ भी कह देने। जरी दोज चमके हैं सितारे, जाने आसमान बिखै दुत तारे, ओदे रथ दे उते ऐसा विछौना विछाया है जिस दे उते बहुती ज्यादा जरी दे नाल कढ़ाई कीती हुंदी है, ऐसा जरा कपड़ा है ओ विछाया गया है। चमकै सितारे ते विच बहुत सारे जड़े चमकदार मोती ने, वो इस तरह लगता है कि जिवें सितारे चमक रहे होण। जाने आसमान बिखै दुत तारे, वो जिहड़े चमकदे हुए मोती ने इस तरह प्रतीत हुंदे ने कि जिवें आसमान दे विच तारे टिमटिमा रहे होण। चार चक्कर ते शब्द गंभीर, जन कन कोखत सहत समीर, ये जरा सोभा वाला रथ है, ये जदों चलता है ते इस दे जरे चारे ही पहिए ने, उन्हां दे विचों ऐसी गंभीर आवाज आउंदी है, इस तरह प्रतीत हुंदा है कि जिवें बदल बहुता जोर दे नाल गजदा होवे समेत हवा दे। बली तुरंग संग जिस लागे, सैद विभूखण जिन दुत जागे, इस रथ नूं खिंचण दे वास्ते बड़े जिहड़े ताकत वाले बली घोड़े ने वह जोड़े जाते ने, जिन्हां घोड़ियां दे गलां दे विच भी बहुते गहने सोभा वाले पाए जाते ने। दिन प्रति संगत देश बदेश, हो हे आगमन पीर वशेष, कवि संतोख सिंह जी लिखते ने कि राजे दे दूत दे वलों ऐसी तैयारी की जाती है, पर दूसरे पासे कवि जी लिखते ने कि दिन प्रतिदिन संगत देशां विदेशां तो बहुत ज्यादा पहुंचती। यां ते त्यार पाए रह जाए, इम बासर कुछ दए बिताए, इस करके कवि जी लिखते ने कि त्यार होंदे होंदे फिर रह जाते ने, फिर नहीं तुरदे, इसे तरह काफी सारे दिन बतीत हो गए। नहीं अवकाश चलन को पावे, दौर दौर एक दो नर आवे, कवि संतोख सिंह जी लिखते ने कि अवकाश ही नहीं मिलता, जान दा वेहल ही नहीं मिलता, दौर दौर एक दो नर आवे, अचानक ही दौड़दे दौड़दे एक दो मनुख सतगुरां दे कोल पहुंच जांदे। आए आए सो कहें अगाऊ, गुरजी संगत है समदाऊ, अचानक ही दो चार मनुख सतगुरां दी सभा दे विच पहुंच जांदे ने, ते आण के अर्ज करदे ने कि सच्चे पातशाह असी ते दौड़ के तुहानू खबर देण दे वास्ते पहलां पहुंच गए सच्चे पातशाह, मगर बहुत सारी संगत दर्शनां दे वास्ते आ रही है। हम दस कोस छोर कर आए, को कह बीस कोस पर छाए, कोई आण के कहिंदा सच्चे पातशाह दस कोहां दी दूरी ते संगत नूं छड़ के छेती तुहानूं अर्ज करन दे वास्ते असीं पहलां पहुंच गए हां, ते कोई आण के अर्ज करदा सच्चे पातशाह वीह कोहां दी दूरी ते संगत नूं पिछां छड़ के आए हां। को तिन ते पीछे बहु आवत, सिख हजारों भेटत लियावत, ते कोई संगत इन्हां तों वी ज्यादा पिछे आ रही हुंदी है जिन्हां सिखां दे हत्थां दे विच सतगुरां दे वास्ते भेटां लईआं हुंदीआं। को दखण दिश ते चल आए, को पछम ते दर्शन चाए, कवि जी लिखते ने कि इस तरीके दे नाल कोई दखण दे वलों आ रहा है ते कोई पछम दे वलों दर्शनां दे चाह नूं धारण करके पहुंच रहे। उत्तर पूर्व देश कनेरे, चले आए को गिना बडेरे, कवि जी लिखते ने उत्तर दे वलों पूर्व दे वलों अनेकां ही इलाकियां दे विचों संगत रोज ही आउंदी है, को गिना बडेरे, कवि संतोख सिंह जी लिखते ने मैं किन्नी कु गिनती लिखां। निप को दूत कहत हित त्यारी, पठे दूत युत संगत पारी, कवि संतोख सिंह जी लिखते ने एक पासे राजे जय सिंह का जरा दूत है, ओदा आदमी
ਭੇਜਿਆ ਜਾਂਦਾ ਹੈ ਉਹਦੇ ਵੱਲੋਂ ਕਿ ਸਤਿਗੁਰੂ ਜੀ ਤਿਆਰ ਹੋਵੋ, ਅਤੇ ਦੂਸਰੇ ਪਾਸੇ ਸੰਗਤ ਦੇ ਵੱਲੋਂ ਕੋਈ ਸਿੱਖ ਸਤਿਗੁਰਾਂ ਦੇ ਕੋਲ ਪਹੁੰਚ ਜਾਂਦਾ ਕਿ ਸੱਚੇ ਪਾਤਸ਼ਾਹ ਰੁਕੋ ਸੰਗਤ ਆ ਰਹੀ। ਇੱਕ ਪਾਸੇ ਤਿਆਰੀ ਦੀ ਗੱਲ ਆਉਂਦੀ ਹੈ ਅਤੇ ਦੂਸਰੇ ਪਾਸੇ ਰੁਕਣ ਦੀ ਅਰਜ਼ ਹੁੰਦੀ।
ਨਿਤ ਪ੍ਰਤੀ ਪੀਰ ਸੋਹੇ ਨਵੀਨ, ਦਰਸੈ ਦਰਸ਼ਨ ਗੁਰੂ ਪਰਬੀਨ।
ਇਸ ਤਰੀਕੇ ਦੇ ਨਾਲ ਨਿਤਾ ਪ੍ਰਤੀ ਹੀ ਨਵੀਂ ਤੋਂ ਨਵੀਂ ਸੰਗਤਾਂ ਦੀ ਭੀੜ ਸਤਿਗੁਰਾਂ ਦੇ ਕੋਲ ਹਾਜ਼ਰ ਹੁੰਦੀ ਹੈ, ਸਾਰੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰਦੇ ਨੇ।
ਇਮ ਕੇਤਕ ਦਿਨ ਬੀਤ ਗਏ ਹੈ, ਦੂਤ ਕਹੇ ਪੁੰਨ ਤਿਆਰ ਪਏ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਬਤੀਤ ਹੋ ਗਏ, ਆਖਰਕਾਰ ਬਹੁਤਾ ਹੀ ਜ਼ਿਆਦਾ ਰਾਜੇ ਜੈ ਸਿੰਘ ਦੇ ਦੂਤ ਦੇ ਕਹਿਣ ਦੇ ਨਾਲ ਸਤਿਗੁਰੂ ਜੀ ਫਿਰ ਜਾਣ ਦੇ ਵਾਸਤੇ ਤਿਆਰ ਹੋ ਗਏ।
ਸ੍ਰੀ ਗੁਰੂ ਨਾਨਕ ਹਿਰਦੈ ਤੇ ਆਏ, ਕੀਰਤਪੁਰ ਤੇ ਪੁੰਨ ਨਿਕਸਾਏ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕੀਰਤਪੁਰ ਦੇ ਵਿੱਚੋਂ ਬਾਹਰ ਨਿਕਲੇ।
ਸਿੱਖ ਸੇਵਕ ਚਾਲੇ ਸਮਦਾਏ, ਚਾਹੀਏ ਜੇ ਵਸਤ ਬ੍ਰਿੰਦ ਉਠਾਏ।
ਸਤਿਗੁਰਾਂ ਦੇ ਨਾਲ ਜਾਣ ਦੇ ਵਾਸਤੇ ਬਹੁਤੇ ਸਾਰੇ ਸਿੱਖ ਸੇਵਕ ਤਿਆਰ ਹੋਏ ਨੇ, ਜਿੰਨੀਆਂ ਕੁ ਵਸਤੂਆਂ ਲੋੜੀਂਦੀਆਂ ਸਨ ਉਹਨਾਂ ਨੂੰ ਨਾਲ ਲਿਆ ਗਿਆ।
ਤੰਬੂ ਗਨ ਕਨਾਤ ਸ਼ਮਿਆਨੇ, ਲਾਦੇ ਉਸ਼ਟਰ ਭਾਰ ਸੋ ਪਿਆਨੇ।
ਤੰਬੂ, ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਕਨਾਤਾਂ ਤੇ ਬਹੁਤੇ ਸਾਰੇ ਸ਼ਮਿਆਨੇ ਲੱਦੇ ਗਏ ਨੇ ਊਠਾਂ ਦੇ ਉੱਤੇ। ਊਠਾਂ ਦੇ ਉੱਤੇ ਐਸੇ ਸਮਾਨ ਨੂੰ ਲੱਦ ਕੇ ਨਾਲ ਤੋਰਿਆ ਗਿਆ।
ਕੁਛ ਕਸੈਣ ਗਮਣੀ ਗੁਰ ਸੰਗ, ਸ਼ਸਤਰ ਬਸਤਰ ਮੈਂ ਸ਼ੋਭਤ ਸੁਰੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਥੋੜੀ ਸੈਨਾ ਵੀ ਸਤਿਗੁਰਾਂ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋਈ ਹੈ। ਸੈਨਾ ਦੇ ਵਿੱਚ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹਨਾਂ ਨੇ ਅਨੇਕਾਂ ਪ੍ਰਕਾਰ ਦੇ ਸੁੰਦਰ ਵਸਤਰਾਂ ਨੂੰ ਧਾਰਨ ਕੀਤਾ ਹੋਇਆ।
ਪਾਇਓ ਕੂਚ ਤੋਂ ਸਾਤੋਂ ਕਾਰਿਓ, ਬਲੀ ਤੁਰੰਗਮ ਦਲ ਸ਼ਿੰਗਾਰਿਓ।
ਕੂਚ ਦਾ ਜਿਹੜਾ ਧੌਂਸਾ ਹੈ, ਜਿਹੜਾ ਨਗਾਰਾ ਹੈ, ਉਸ ਨੂੰ ਜ਼ੋਰ ਦੇ ਨਾਲ ਖੜਕਾਇਆ ਗਿਆ ਹੈ। ਬਹੁਤੇ ਸਾਰੇ ਜਿਹੜੇ ਬਲੀ ਘੋੜੇ ਨੇ ਉਹਨਾਂ ਨੂੰ ਸ਼ਿੰਗਾਰਿਆ ਗਿਆ।
ਫਰ ਰਾਤ ਛੁੱਟਿਓ ਚਾਰ ਨਿਸ਼ਾਨ, ਚੱਲਿਓ ਗਾਉ ਸ਼ੋਭਤ ਮਹਾਨ।
ਇੱਕ ਜਿਹੜਾ ਝੰਡਾ ਹੈ, ਜਿਹੜਾ ਕਿ ਬਹੁਤ ਉੱਚਾ ਹੈ, ਉਹ ਸਾਰਿਆਂ ਤੋਂ ਜ਼ਿਆਦਾ ਅੱਗੇ ਸੋਭਾ ਵਾਲਾ ਤੋਰਿਆ ਗਿਆ।
ਛੂਛਾ ਕਰ ਕੀਰਤਪੁਰ ਚਾਲੇ, ਲੀਨ ਸਸੰਗ ਸਮਾਜ ਵਿਸਾਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕੀਰਤਪੁਰ ਨੂੰ ਸੱਖਣਾ ਛੱਡ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ।
ਨਹੀਂ ਆਵਣੋ ਪੁੰਨ ਇਸ ਥਾਨੇ, ਇੱਕ ਸਤਿਗੁਰ ਹੀ ਉਰ ਮੈਂ ਜਾਣੇ।
ਕਵੀ ਜੀ ਲਿਖਦੇ ਨੇ ਕਿ ਦੁਬਾਰਾ ਫਿਰ ਕਦੇ ਵੀ ਕੀਰਤਪੁਰ ਦੇ ਵਿੱਚ ਮੁੜ ਕੇ ਨਹੀਂ ਆਉਣਾ, ਇਸ ਗੱਲ ਨੂੰ ਅੰਤਰਜਾਮੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਹੀ ਜਾਣਦੇ ਨੇ, ਹੋਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ।
ਅਪਰ ਕੌਣ ਗਤ ਜਾਣੈ ਗੁਰ ਕੀ, ਜਿਸ ਲਖ ਚਲੇ ਤੁਰਕ ਦਿਸ਼ਪੁਰ ਕੀ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਗਤੀ ਨੂੰ, ਉਹਨਾਂ ਦੀ ਲੀਲਾ ਨੂੰ ਸਤਿਗੁਰਾਂ ਤੋਂ ਬਗੈਰ ਹੋਰ ਕੌਣ ਜਾਣ ਸਕਦਾ ਹੈ।
ਜਸ ਲਖ ਚਲੇ ਤੁਰਕ ਦਿਸ਼ਪੁਰ ਕੀ,
ਭਾਵ ਕੇ ਤੁਰਕ ਦੀ ਪੁਰੀ ਦਿੱਲੀ ਦੇ ਵੱਲ ਇਸ ਤਰੀਕੇ ਦੇ ਨਾਲ ਚਲੇ ਜਾ ਰਹੇ ਨੇ।
ਨਿਪ ਕੋ ਦੂਤ ਸੰਗ ਤਬ ਚਾਲ, ਕੀਨ ਸੰਪੂਰਨ ਕਾਜ ਬਿਸਾਲਾ।
ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਜਿਹੜਾ ਦੂਤ ਹੈ, ਉਹ ਸਤਿਗੁਰਾਂ ਦੇ ਨਾਲ ਜਾ ਰਿਹਾ ਹੈ, ਕਿਉਂਕਿ ਜਿਹੜਾ ਕੰਮ ਉਸ ਨੂੰ ਸੌਂਪਿਆ ਗਿਆ ਸੀ ਉਸ ਕੰਮ ਨੂੰ ਉਸਨੇ ਪੂਰਾ ਕਰ ਲਿਆ।
ਔਰ ਮੈਂ ਹਰਖ ਪਾਇਓ ਗੁਰ ਤਿਆਵਤ, ਪੂਰਬ ਦਿਸ਼ਮੁਖ ਕਰ ਮਗ ਜਾਵਤ।
ਰਾਜੇ ਦਾ ਦੂਤ ਵੀ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ ਹੈ,
ਸਤਿਗੁਰਾਂ ਨੂੰ ਧਿਆਉਂਦਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਪੂਰਬ ਦੀ ਦਿਸ਼ਾ ਦੇ ਵੱਲ ਮੂੰਹ ਕਰਕੇ ਸਾਰੇ ਜਾ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕੀਰਤਪੁਰ ਤੇ ਸਤਿਗੁਰੂ ਪ੍ਰਥਮ ਸਿਵਰ ਕੋ ਕੀਨ, ਨਿਸਾ ਬਸੇ ਬਿਸਰਾਮ ਕੈ ਪੁਨ ਪ੍ਰਾਪਤ ਕੋ ਚੀਨ। ਸਤਿਗੁਰੂ ਜੀ ਕੀਰਤਪੁਰ ਤੋਂ ਚੱਲੇ ਨੇ। ਸਤਿਗੁਰਾਂ ਨੇ ਪਹਿਲਾਂ ਆਪਣਾ ਰਸਤੇ ਦੇ ਵਿੱਚ ਪੜਾਅ ਕੀਤਾ ਹੈ, ਰਾਤ ਨੂੰ ਵਿਸਰਾਮ ਕੀਤਾ, ਸਵੇਰ ਹੋਣ ਦੇ ਨਾਲ ਫਿਰ ਜਾਣ ਦੀ ਤਿਆਰੀ ਕੀਤੀ।
ਚੱਲ ਬੇ ਕੋ ਤਿਆਰ ਜਬ ਪਏ, ਲੰਮੇ ਦੇਸ਼ ਕੇ ਸਿੱਖ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਉੱਥੋਂ ਅੱਗੇ ਜਾਣ ਦੇ ਵਾਸਤੇ ਤਿਆਰ ਹੋਏ, ਲੰਮੇ ਦੇਸ਼ਨ ਕੇ ਸਿੱਖ ਆਏ, ਉਸ ਵੇਲੇ ਲੰਮੇ ਦੇਸ਼ਾਂ ਦੇ ਜਿਹੜੇ ਸਿੱਖ ਸੀ ਉਹ ਸਤਿਗੁਰਾਂ ਦੇ ਕੋਲ ਪਹੁੰਚ ਗਏ ਨੇ। ਭਾਈ ਕਾਨ ਸਿੰਘ ਜੀ ਨਾਭਾ ਦੇ ਅਨੁਸਾਰ ਪੇਸ਼ਾਵਰ ਅਟਕ ਆਦਿ ਦੇ ਇਲਾਕੇ ਦਾ ਉੱਤਰ ਪੱਛਮੀ ਜਿਹੜਾ ਇਲਾਕਾ ਹੈ ਉਸ ਨੂੰ ਲੰਮੇ ਦੇਸ਼ ਦਾ ਇਲਾਕਾ ਆਖਿਆ ਜਾਂਦਾ ਹੈ। ਉਸ ਪਾਸਿਓਂ ਸਤਿਗੁਰਾਂ ਦੇ ਕੋਲ ਕੁਝ ਸਿੱਖ ਪਹੁੰਚ ਗਏ।
ਮਸਤਕ ਟੇਕਤ ਅਰਜ ਗੁਜ਼ਾਰੀ, ਗੁਰਜੀ ਸੰਗਤ ਆਵਤ ਭਾਰੀ।
ਉਹਨਾਂ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਮੱਥਾ ਟੇਕਿਆ ਤੇ ਫਿਰ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਤੁਹਾਨੂੰ ਖਬਰ ਦੇਣ ਦੇ ਵਾਸਤੇ ਅਸੀਂ ਪਹਿਲਾਂ ਆ ਗਏ ਹਾਂ। ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਬਹੁਤ ਸਾਰੀ ਸੰਗਤ ਪਿੱਛੇ ਆ ਰਹੀ ਹੈ।
ਦਰਸ਼ਨ ਕਰ ਸਿੱਖ ਜੇ ਕਰ ਜਾਤੇ, ਤਿਨੋਂ ਸੁਣਾਵਣ ਕੀਨੀ ਬਾਤੇ।
ਸੱਚੇ ਪਾਤਸ਼ਾਹ, ਤੁਹਾਡਾ ਦਰਸ਼ਨ ਕਰਕੇ ਜਿਹੜੇ ਸਿੱਖ ਘਰਾਂ ਨੂੰ ਮੁੜ ਰਹੇ ਸਨ ਉਹਨਾਂ ਨੇ ਇਹ ਗੱਲ ਤੁਹਾਡੀ ਦੱਸੀ ਹੈ ਕਿ ਤੁਸੀਂ ਦਿੱਲੀ ਜਾ ਰਹੇ।
ਸਤਿਗੁਰ ਹੈ ਤਿਆਰ ਉਤ ਜਾਣੇ, ਸੁਣ ਕਰ ਮਾਰਗ ਅਦਕ ਪਿਆਨੇ।
ਤੁਹਾਡਾ ਜਿਹੜਾ ਦਰਸ਼ਨ ਕਰਕੇ ਮੁੜੇ ਨੇ ਉਹਨਾਂ ਨੇ ਆਖਿਆ ਕਿ ਸਤਿਗੁਰੂ ਜੀ ਤਿਆਰ ਹੋ ਕੇ ਦਿੱਲੀ ਜਾ ਰਹੇ ਨੇ, ਇਸ ਕਰਕੇ ਬਹੁਤੀ ਸਾਰੀ ਸੰਗਤ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਆ ਰਹੀ ਹੈ।
ਸ਼ਰਮਤ ਭਏ ਜੈ ਗਮਨਿਓ ਜਾਈ, ਦਰਸ ਲਾਲਸਾ ਹਿਰਦੈ ਵਧਾਈ।
ਸ਼ਰਮਤ ਭਏ ਜੈ ਗਮਨਿਓ ਜਾਈ, ਤੁਸੀਂ ਜਾ ਰਹੇ ਹੋ ਪਰ ਥੱਕੇ ਟੁੱਟੇ ਜਿਹੜੇ ਸਿੱਖ ਨੇ ਉਹ ਤੁਹਾਡੇ ਦਰਸ਼ਨਾਂ ਦੇ ਵਾਸਤੇ ਮਗਰ ਆ ਰਹੇ ਨੇ। ਤੁਹਾਡਾ ਦਰਸ਼ਨ ਕਰਨ ਦੀ ਉਹਨਾਂ ਦੇ ਮਨ ਦੇ ਵਿੱਚ ਵੱਡੀ ਲਾਲਸਾ ਹੈ।
ਇਸਤਰੀ ਪੁਰਖ ਬ੍ਰਿਧ ਗਣ ਬਾਲ, ਆਵਤ ਚਾਲੇ ਸ਼ਰਮਤ ਬਿਸਾਲ।
ਸੱਚੇ ਪਾਤਸ਼ਾਹ, ਸੰਗਤ ਦੇ ਵਿੱਚ ਇਸਤਰੀਆਂ ਨੇ, ਪੁਰਖ ਨੇ, ਇਸ ਤੋਂ ਇਲਾਵਾ ਬੁੱਢੇ ਨੇ ਤੇ ਛੋਟੇ ਬਾਲਕ ਵੀ ਨੇ। ਸਾਰੇ ਦੇ ਸਾਰੇ ਦਰਸ਼ਨਾਂ ਦੇ ਵਾਸਤੇ ਆ ਰਹੇ ਨੇ। ਬੜੇ ਵੱਡੇ ਪੈਣੇ ਨੂੰ ਉਹਨਾਂ ਨੇ ਤੈਅ ਕੀਤਾ, ਹੁਣ ਥੱਕ ਚੁੱਕੇ ਨੇ।
ਸਭ ਮਿਲ ਹਮਕੋ ਪਠ ਅਗਾਰੀ, ਦਰਸ ਦਿਓ ਗੁਰ ਥਿਰਤਾ ਧਾਰੀ।
ਉਹ ਸਿੱਖ ਕਹਿੰਦੇ ਨੇ ਕਿ ਸਾਨੂੰ ਸਾਰਿਆਂ ਨੇ ਸਲਾਹ ਕਰਕੇ ਅੱਗੇ ਤੁਹਾਨੂੰ ਖਬਰ ਦੇਣ ਦੇ ਵਾਸਤੇ ਭੇਜਿਆ। ਸੱਚੇ ਪਾਤਸ਼ਾਹ, ਉਹਨਾਂ ਨੇ ਆਖਿਆ ਕਿ ਸਤਿਗੁਰਾਂ ਨੂੰ ਜਾ ਕੇ ਅਰਜ ਕਰੋ ਕਿ ਹੁਣ ਇਸੇ ਜਗ੍ਹਾ ਦੇ ਉੱਤੇ ਠਹਿਰ ਜਾਣ ਤਾਂ ਕਿ ਅਸੀਂ ਉੱਥੇ ਪਹੁੰਚ ਕੇ ਸਤਿਗੁਰਾਂ ਦਾ ਦਰਸ਼ਨ ਕਰੀਏ।
ਨਿਜ ਸੰਗਤ ਪਰ ਕਰੁਣਾ ਕੀਜੈ, ਮਗ ਵਿਸਾਲ ਆਏ ਲਖ ਲੀਜੈ।
ਇਸ ਕਰਕੇ ਉਹਨਾਂ ਸਿੱਖਾਂ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ, ਆਪਣੀ ਸੰਗਤ ਦੇ ਉੱਤੇ ਕਰੁਣਾ ਕਰੋ, ਦਇਆ ਕਰੋ। ਸੱਚੇ ਪਾਤਸ਼ਾਹ, ਬੜਾ ਵੱਡਾ ਪੈਂਡਾ ਉਹ ਚੱਲ ਕੇ ਆਏ ਨੇ ਤੇ ਤੁਸੀਂ ਠਹਿਰ ਜਾਵੋ ਤਾਂ ਕਿ ਉਹ ਇੱਥੇ ਆਣ ਕੇ ਤੁਹਾਡਾ ਦਰਸ਼ਨ ਕਰ ਸਕਣ।
ਚੱਲ ਤਿਉਂ ਮਿਲਿਓ ਜਾਏ ਨਹੀਂ ਕਿਉਂ ਹੂੰ, ਉਤਲਾਵਤ ਚਾਲਤ ਮਗ ਜਿਉਂ ਹੂੰ।
ਕਹਿੰਦੇ ਨੇ ਸੱਚੇ ਪਾਤਸ਼ਾਹ, ਜੇਕਰ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਅੱਗੇ ਦੀ ਅੱਗੇ ਚੱਲਦੇ ਗਏ ਤੇ ਕਦੇ ਵੀ ਮਿਲਾਪ ਹੋ ਨਹੀਂ ਸਕੇਗਾ। ਸੱਚੇ ਪਾਤਸ਼ਾਹ, ਤੁਸੀਂ ਵੀ ਕਾਹਲੀ ਦੇ ਨਾਲ ਜਾ ਰਹੇ ਹੋ ਦਿੱਲੀ ਨੂੰ।
ਸੰਗਤ ਥਕਤ ਜਾਣ ਥਿਰ ਰਹੀਏ, ਬਿਰਧ ਸਹਾਇਕ ਸੇਵਾ ਲਈਏ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਥੱਕੀ ਹੋਈ ਸੰਗਤ ਦੀ ਬਿਰਥਾ ਨੂੰ ਸੱਚੇ ਪਾਤਸ਼ਾਹ
ਜਾਣੋ ਤੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਇੱਥੇ ਰੁਕ ਜਾਓ, ਸੰਗਤ ਇੱਥੇ ਆਣ ਮਿਲੇਗੀ।
ਸ੍ਰੀ ਹਰਿ ਕ੍ਰਿਸ਼ਨ ਗੁਰੂ ਗਤ ਦਾਨੀ, ਸੁਣ ਸੰਗਤ ਕੀ ਬਿਨੈ ਮਹਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜੋ ਕਿ ਮੋਕਸ਼ ਦੇ ਦਾਤੇ ਨੇ, ਉਹਨਾਂ ਨੇ ਉਹਨਾਂ ਸਿੱਖਾਂ ਦੀ ਬੇਨਤੀ ਨੂੰ ਸੁਣਿਆ।
ਪਾਏ ਥਕਤ ਥਿਰਤਾ ਕੋ ਧਾਰੇ, ਦੇਤ ਕਾਮਨਾ ਸੰਗਤ ਪਿਆਰੇ।
ਸਤਿਗੁਰਾਂ ਨੇ ਸੁਣਿਆ ਕਿ ਸਿੱਖ ਕਹਿ ਰਹੇ ਨੇ ਸੰਗਤ ਬੜੀ ਆ ਰਹੀ ਹੈ, ਜਿਹੜੀ ਬੜੀ ਦੂਰ ਤੋਂ ਚੱਲੀ ਹੈ, ਸੰਗਤ ਥੱਕ ਚੁੱਕੀ ਹੈ, ਇਸ ਕਰਕੇ ਸਤਿਗੁਰੂ ਜੀ ਉਹਨਾਂ ਦੀ ਕਾਮਨਾ ਨੂੰ ਪੂਰਨ ਕਰਨ ਦੇ ਵਾਸਤੇ ਉੱਥੇ ਰੁਕ ਗਏ।
ਤੇਹ ਠਾਂ ਰਾਖਿਓ ਸਿਵਰ ਮੁਕਾਮ, ਬਾਲ ਯਾਰ ਬਲ ਗੁਣ ਗਨ ਧਾਮ।
ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਆਪਣਾ ਡੇਰਾ ਲਾਈ ਰੱਖਿਆ, ਜਿਹੜੇ ਸਤਿਗੁਰੂ ਜੀ ਸਰੀਰਕ ਰੂਪ ਦੇ ਵਿੱਚ ਬਹੁਤ ਛੋਟੇ ਨੇ ਪਰ ਵੱਡੇ ਗੁਣਾਂ ਦੇ ਖਜ਼ਾਨੇ ਨੇ।
ਅਗਲੇ ਦਿਵਸ ਸੰਗਤਾਂ ਆਈ, ਤ੍ਰਿਖਤ ਤੇਨ ਜਨ ਜਲ ਹਿਤ ਧਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਗਲੇ ਦਿਨ ਬਹੁਤੀਆਂ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਕੋਲ ਪਹੁੰਚੀਆਂ ਨੇ, ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਤ੍ਰਿਖਤ ਧੇਨ ਜਨ ਜਲ ਹਿਤ ਆਈ। ਸੰਗਤਾਂ ਦੌੜਦੀਆਂ ਹੋਈਆਂ ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਪਹੁੰਚੀਆਂ ਨੇ ਕਿ ਜਿਵੇਂ ਬਹੁਤੀਆਂ ਸਾਰੀਆਂ ਗਊਆਂ ਤਿਹਾਈਆਂ ਹੋਈਆਂ ਪਾਣੀ ਦੇ ਲਾਗੇ ਪਹੁੰਚੀਆਂ ਹੋਣ। ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਸੰਗਤਾਂ ਪਹੁੰਚੀਆਂ, ਸਤਿਗੁਰਾਂ ਦਾ ਦਰਸ਼ਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।